नवन गगन जल शीतल अमल जैसे अग्न ऊर्ध्वमुख तप्त मलिन है। जिस तरह पानी नवन गगन, भाई साहब कहते नवन मैंने नीम हो के गगन चलता है, जल शीतल अमल ठंडा ते अमल मैल तो रहता है, जैसे अगन ऊर्ध्वमुख तप्त मलिन है, जिमें अग उच्चा मूह करके उपर नूं जांदी है, तत्ती भी है तप्त तत्ती भी है ते मलीन भी रहिंदी धुएं दे सहते मलीन है। सफल होए आम चुके रहत है चिरंकाल निव न अरिंड तां ते आरवला छीन है। भाई साहब दसदे जिस प्रकार अंब जड़ा वो फल दे सहत हो के सफल होए फल दे सहत हो के झुकया रहिंदा है, चिरंकाल निव न सफल होए आम चुके रहत है चिरंकाल निवना रिंड तां ते आरवला छीन है। चुकया रहिंदा तो उहदी उम्र भी बहुत लंबी हुंदी है, चिरंकाल मैंने लंबी उम्र हुंदी है। निवना रिंड तां ते आरवला छीन है, अरिंड नीवा नहीं हुंदा, इस वास्ते भाई साहिब कहिंदे उहदी आरवला उम्र छीन है, थोड़ी जिन्नी उम्र हुंदी है। थोड़ी जी आर वाला पूरी सारी उम्र जी आर वाला छीन है, नाश हो जाती है। चंदन सो वास जैसे वासी है बनास्पत, बांस तो बढ़ाई बूढ़ियो संग बूढ़ियो संग लिख दीन है। भाई साहब दसते हैं जिस प्रकार चंदन की जी सुगंधी है नीवी, इस करके बनस्पति दे बस जाती है, क्योंकि बूटा बावन चंदन का बहुत छोटा होंगे निम्रता जाना, लेकिन जोड़ा बांस वो अपने उच्चा होने की बड़ियाई हर वेले बूढ़ो डुबिया रहा, इस करके चंदन के नाल उठे पैर हमेशा लिवलीन का मतलब लगा रहन करके सुगंधी तो खाली रहता है। तैसे ही असाध साध अहंगबुद्ध निम्रता कै सान्यो मजीठगत पाप पुनकीन है। इस तरह भाई साहब जी दसते हैं असाध जिसने अपने आप को नहीं साध्या, हंकार बुद्धि वाला अहं बुद्ध ते साधु निम्रता वाला हुंदा है, सान्यो मजीठगत पाप पुन कीन है। सन ते मजीठ वांग पुन करन दी गति वाला हुंदा, साधु जड़ा मजीठ वांग पुन बड़ी गति वाला हुंदा, ते साधु जड़ा सन में पाप करन दी गति वाला हुंदा। सकल बनस्पति विखे द्रुम दीर्घ हुए निफल पए बूढ़े बहुत बढ़ाई। सारी भाई साहब कहते सारी जिनी भी बनस्पति उन्होंने द्रुम दीर्घ हुए, दो दरख्त ही बड़े होंगे है किड़े किड़े निफल पे बूढ़े बहुत बड़ाई गए, एक तो सिंबल का दूजा बांस है, ये बड़ियाई दे मान अहंकार करके डुबे होने करके निष्फल रहेंगे। ਅਤੇ ਮਾਣ 'ਚ ਡੁੱਬੇ ਰਹਿਣ ਕਰਕੇ ਬੁੱਢੇ ਬਹੁਤ ਵਡਾਈ ਵਿੱਚ ਡੁੱਬੇ ਹੋਣ ਕਰਕੇ ਇਹ ਫਲ ਤੋਂ ਰਹਿਤ ਰਹਿੰਦੇ ਆ, ਨਿਸਫਲ ਰਹਿੰਦੇ ਆ, ਸੁਗੰਧੀ ਨੂੰ ਗ੍ਰਹਿਣ ਨਹੀਂ ਕਰਦੇ। ਚੰਦਨ ਸੁਭਾਸ ਨੇ ਕਿ ਸਿੰਬਲ ਸੁਭਾਸ ਹੋ ਤਾਂ ਬਾਂਸ ਨੇ ਅਗੰਧ ਬਹੁ ਕੰਠ ਨੂੰ ਢਿਠਾਈ ਕੋ। ਭਾਈ ਸਾਹਿਬ ਦੱਸਦੇ ਆ 52 ਚੰਦਨ ਦੀ ਸੁਗੰਧੀ ਕਰਕੇ ਸਿੰਬਲ ਜਿਹੜਾ ਚੰਦਨ ਹੋ ਜਾਂਦਾ, ਲੇਕਿਨ ਜਿਹੜਾ ਬਾਂਸ ਹੈ ਚੰਦਨ ਦੇ ਪਾਸ ਰਹਿ ਕੇ ਵੀ ਵਾਸ਼ਨਾ ਤੋਂ ਹੀਣਾ ਰਹਿੰਦਾ, ਖਾਲੀ ਰਹਿੰਦਾ, ਕਿਉਂਕਿ ਉਹ ਬਹੁਤੀਆਂ ਗੰਢਾਂ ਵਾਲਾ ਹੁੰਦਾ। ਗੰਢਾਂ ਵਾਲਾ ਹੋਣ ਕਰਕੇ ਔਰ ਢੀਠਾ ਕਰਕੇ ਸੁਗੰਧੀ ਨੂੰ ਗ੍ਰਹਿਣ ਨਹੀਂ ਕਰਦਾ। ਨਿਰਗੰਧ ਬਹੁ ਕੰਠ ਢਿਠਾਈ ਕੇ, ਨਿਰਗੰਧ ਸੁਗੰਧੀ ਤੋਂ ਹੀਣਾ ਰਹਿੰਦਾ, ਬਹੁਤ ਗੰਢਾਂ ਦੀ ਢਿਠਾਈ ਢੀਠਪੁਣਾ ਹੋਣ ਕਰਕੇ। ਸਿੰਬਲ ਕੇ ਫਲ ਤੂਲ ਖਗ ਮ੍ਰਿਗ ਛਾਇਆ, ਤਾਂ ਕਿ ਬਾਂਸ ਤੋਂ ਵਰਮ ਦੋਖੀ ਜਾਰਤ ਬੁਰਾਈ ਕੇ। ਸਗਲ ਗੁਨਾਹੀ ਵੇਖ ਦਰੁਮ ਦੀਰਘ ਹੋਏ, ਦਰੁਮ ਦਰਖਤ ਬੜੇ ਦੀਰਘ ਲੰਬੇ ਹੁੰਦੇ, ਨਿਫਲ ਪਏ ਬੁੱਢੇ ਬਹੁਤ ਵਡਾਈ ਕੇ। ਸਿੰਬਲ ਕੇ ਫਲ ਤੂਲ ਖਗ ਮ੍ਰਿਗ ਛਾਇਆ, ਤਾਂ ਕਿ ਬਾਂਸ ਤੋਂ ਵਰਨ ਦੁਖੀ ਜਾਰਤ ਬੁਰਾਈ ਕੇ। ਭਾਈ ਸਾਹਿਬ ਕਹਿੰਦੇ ਸਿੰਬਲ ਦੇ ਫਲ ਹੁੰਦੇ ਆ, ਰੂਈ ਹੁੰਦੀ ਹੈ, ਉਹਦੀ ਛਾਂ ਹੇਠਾਂ ਪੰਛੀ ਜਾਂ ਹਿਰਨ ਵਗੈਰਾ ਸੁੱਖ ਪਾਉਂਦੇ ਆ, ਲੇਕਿਨ ਬਾਂਸ ਆਪਣੀ ਵਰਨ ਜਾਤੀ ਦਾ ਦੁਖੀ ਆ, ਕਿਉਂਕਿ ਬਾਂਸ ਜਦੋਂ ਆਪਣੇ ਵਿੱਚੋਂ ਅੱਗ ਕੱਢ ਕੇ ਸਾਰੇ ਬਾਂਸ ਨੂੰ ਸਾੜ ਦਿੰਦਾ, ਇਹ ਉਹਦੀ ਬੁਰਾਈ ਹੈ, ਉਸ ਤੋਂ ਕਿਸੇ ਨੂੰ ਵੀ ਫਾਇਦਾ ਨਹੀਂ ਪਹੁੰਚਦਾ। ਤੈਹੇ ਹੀ ਸਾਧ ਸਾਧ ਹੋਤ ਸਾਧ ਸੰਗਤ ਕਹਿ, ਤ੍ਰਿਸ਼ਟੇ ਨੂੰ ਗੁਰ ਗੋਪ ਦਰੋਹ ਗੁਰ ਭਾਈ ਕਹਿ। ਭਾਈ ਸਾਹਿਬ ਕਹਿੰਦੇ ਇਸੇ ਪ੍ਰਕਾਰ ਹੀ ਸਾਧ ਦਾ ਸੰਗ ਕਰਕੇ ਅਸਾਧ ਤਾਂ ਸਾਧ ਹੋ ਸਕਦਾ, ਪਰੰਤੂ ਗੁਰ ਭਾਈ ਨਾਲ ਦਰੋਹ ਕਰਨ ਵਾਲਾ, ਧੋਖਾ ਕਰਨ ਵਾਲਾ, ਗੁਰ ਗੋਪ ਗੁਰੂ ਨੂੰ ਗੋਪਣ ਵਾਲਾ, ਉਹ ਸਾਧ ਸੰਗਤ ਵਿੱਚ ਟਿਕ ਨਹੀਂ ਸਕਦਾ, ਰਹਿ ਨਹੀਂ ਸਕਦਾ। ਅਥਵਾ ਜਿਹੜਾ ਸਿੱਖ ਹੋ ਕੇ ਗੁਰਸਿੱਖਾਂ ਨਾਲ ਛਾਲ ਫਰੇਬ ਠੱਗੀ ਦਾ ਵਰਤਾਵ ਕਰਦਾ, ਐਸੇ ਪੁਰਸ਼ ਨੂੰ 84 ਲੱਖ ਜੂਨਾਂ 'ਚ ਫਿਰਦਿਆਂ ਹੋਇਆਂ ਭਾਈ ਸਾਹਿਬ ਕਹਿੰਦੇ ਕਿਤੇ ਵੀ ਸੁੱਖ ਚੈਨ ਦੀ ਪ੍ਰਾਪਤੀ ਨਹੀਂ ਹੁੰਦੀ। ਤ੍ਰਿਸ਼ਟੇ ਨਾ, ਤ੍ਰਿਸ਼ਟ ਮੈਨੇ ਟਿਕਣਾ, ਗੁਰੂ ਆਪਣਾ ਗੁਰੂ ਨੂੰ ਲੁਕਾਉਣਾ, ਦੱਸਣਾ ਨਾ ਮੇਰਾ ਗੁਰੂ ਕੌਣ ਆ, ਆਪੇ ਚਾਤਰ ਬਣਨਾ। ਅਥਵਾ ਗੁਰੂ ਗੋਪ ਗੁਰਭਾਈਆਂ ਨਾਲ ਦਰੋਹ ਕਰਨ ਵਾਲਾ ਹੁੰਦਾ, ਗੁਰੂ ਨੂੰ ਗੋਪਣਾ ਗੁਰਭਾਈ ਦਰੋਹ ਗੁਰਭਾਈ ਕਹਿ, ਗੁਰੂ ਨੂੰ ਤਾਂ ਲੁਕਾਉਂਦਾ ਅਤੇ ਗੁਰਭਾਈਆਂ ਦੇ ਨਾਲ ਹਾਂਜੀ ਦਰੋਹ ਛਲ ਕਰਦਾ। ਬਿਰਖ ਵਾਲੀ ਮਿਲਾਪ ਸਫਲ ਸਗਨ ਛਾਇਆ, ਬਾਂਸ ਤੋਂ ਵਰਨ ਦੁਖੀ ਮਿਲਿਆ ਜਰਿਆ ਜਾ ਰਿਹਾ ਹੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਬਲੀ ਮੈਨੇ ਬੇਲ ਦਾ ਦਰਖਤ ਨਾਲ ਬੇਲ ਦਾ ਮਿਲਾਪ ਹੋਣ ਕਰਕੇ ਬੇਲ ਜਿਹੜੀ ਹੈ ਫਲ ਵਾਲੀ ਸੰਘਣੀ ਛਾਂ ਵਾਲੀ ਹੋ ਜਾਂਦੀ ਹੈ, ਸਗਨ ਛਾਇਆ, ਬਾਂਸ ਤੋਂ ਵਰਨ ਦੁਖੀ ਮਿਲਿਆ ਜਰਿਆ ਜਾ ਰਿਹਾ। ਇਹ ਜਿਹੜਾ ਬਾਂਸ ਹੈ ਇਹ ਤਾਂ ਵਰਨ ਆਪਣੀ ਜਾਤੀ ਦੇ ਬਾਂਸਾਂ ਨਾਲ ਬਾਂਸ ਰਗੜ ਕੇ ਅੱਗ ਨਿਕਲਦੀ ਹੈ, ਸਾਰੇ ਜੰਗਲ ਨੂੰ ਤਬਾਹ ਕਰ ਦਿੰਦੀ ਹੈ। ਪਰ ਬਾਂਸ ਜਿਹੜਾ ਵਰਨ ਦੁਖੀ ਕੁਲ ਘਾਤੀ ਹੈ, ਜਿਹੜਾ ਵੀ ਇਹਦੇ ਨਾਲ ਮਿਲ ਗਿਆ ਆਪ ਸੜ ਕੇ ਉਹਨੂੰ ਵੀ ਸਾੜ ਦਿੰਦਾ, ਜੇ ਬੇਲੀ 'ਤੇ ਚੜ੍ਹੇਗੀ ਉਹਨੂੰ ਵੀ ਸਾੜੇਗਾ। ਸਾਰਿਆਂ ਵਿਰਸ਼ਾਂ ਵਿੱਚ ਦੋ ਵਿਰਸ਼ ਲੰਮੇ ਉੱਚੇ ਹੈ, ਉਹ ਆਪਣੇ ਲਮਾਣ ਦੀ ਵਡਿਆਈ ਵਿੱਚ ਡੁੱਬ ਕੇ ਦੋਵੇਂ ਨਿਸਫਲ ਹੁੰਦੇ ਆ। ਬਿਰਛ ਜਿਹੜਾ ਔਰ ਸਿੰਬਲ ਤਾਂ ਫਿਰ ਵੀ ਚੰਦਨ ਦੀ ਸੁਗੰਧੀ ਵਾਲਾ ਹੋ ਜਾਂਦਾ, ਪਰ ਜਿਹੜਾ ਬਾਂਸ ਬਹੁਤ ਗੰਢਾ ਦੀ ਢੀਠਤਾ ਕਰਕੇ ਬਿਨਾਂ ਹੀ ਸੁਗੰਧੀ ਰਹਿੰਦਾ। ਇਹਦਾ ਦ੍ਰਿਸ਼ਟਾਂਤ ਇਹ ਹੈ ਕਿ ਜਿਹੜੇ ਹੰਕਾਰੀ ਲੋਕ ਆ ਉਹਨਾਂ ਤੋਂ ਭਗਤੀ ਨਹੀਂ ਹੁੰਦੀ ਕਿਉਂਕਿ ਮਨ 'ਚ ਨਿਮਰਤਾ ਨਹੀਂ ਹੈ। ਸਫਲ ਹੋਏ ਸਫਲ ਹੋਏ ਬਿਰਫਲੀ ਮਿਲਾਪ ਸਫਲ ਸਗਨ ਕਾ ਨਿਸ਼ਾਨ ਬਾਂਸ ਤੋਂ ਵਰਨ ਦੇਖੀ ਮਿਲੇ ਜਾਤ ਹੈ। ਸਫਲ ਹੋਇਆ ਕਰ ਤਰ ਹਰ ਝੁਕਤ ਸਕਲ ਤਰ। ਭਾਈ ਸਾਹਿਬ ਜੀ ਦੱਸਦੇ ਆ ਸਫਲ ਹੋਏ ਤਾਰ ਹਰ ਝੁਕਤ ਸਕਲ ਤਰ, ਬਾਂਸ ਤੋਂ ਬੜਾਈ ਬੁੱਢੋ ਆਪਣ ਸੁਮਾਰ ਹੈ। ਭਾਈ ਸਾਹਿਬ ਕਹਿੰਦੇ ਸਾਰੇ ਦਰਖਤ ਜਿਹੜੇ ਹੈ ਫਲਾਂ ਵਾਲੇ ਹੋ ਕੇ ਤਾਰ ਹਰ ਉਹ ਨੀਵੇਂ ਹੋ ਕੇ ਝੁਕ ਪੈਂਦੇ ਆ। ਸਕਲ ਹੋਏ ਤਰ ਹਰ ਝੁਕਤ ਸਕਲ ਤਰ, ਫਿਰ ਉਹ ਫਲਾਂ ਵਾਲੇ ਹੋ ਕੇ ਝੁਕ ਪੈਂਦੇ ਆ। ਬਾਂਸ ਤੋਂ ਵਡਾਈ ਬੁੱਢੋ ਆਪਣ ਸੁਮਾਰ ਹੈ, ਲੇਕਿਨ ਜਿਹੜਾ ਬਾਂਸ ਹੈ ਉਹਦੇ 'ਚ ਆਪਣੇ ਵੱਡੇ ਹੋਣ ਦੇ ਮਨ ਵਿੱਚ ਬੁੱਢੋ ਡੁੱਬਾ ਹੋਇਆ ਸਭ ਤੋਂ ਉੱਚਾ ਆਪ ਨੂੰ ਗਿਣਦਾ ਆ, ਆਪਣਾ ਸੁਮਾਰ ਆਪਣੇ ਆਪ ਨੂੰ ਗਿਣਦਾ ਆ। ਸਕਲ ਵਿਨਾਸ਼ਤੀ ਸੁੱਧ ਹਿਰਦੈ ਮੋਨ ਗਏ, ਬਾਂਸ ਧੋਰੀ ਤੋਂ ਗਠੀਲੋ ਬਾਜੇ ਧਾਰ ਮਾਰ ਹੈ। ਭਾਈ ਸਾਹਿਬ ਸਾਰੀ ਵਿਨਾਸ਼ਪਤੀ ਸ਼ੁੱਧ ਹਿਰਦੇ ਵਾਲੀ ਹੋਣ ਕਰਕੇ ਮੋਨ ਗਏ, ਚੁੱਪ ਚਪੀਤੇ ਖੜੀ ਰਹਿੰਦੀ ਹੈ, ਲੇਕਿਨ ਇਹ ਜਿਹੜਾ ਗੰਢਾਂ ਵਾਲਾ ਬਾਂਸ ਵੱਜਦਾ ਰੌਲਾ ਪਾਉਂਦਾ ਢਾਹਾਂ ਮਾਰਦਾ ਉਹ ਹਵਾ ਦੇ ਜ਼ੋਰ ਨਾਲ ਹਰ ਵੇਲੇ ਸਾਂ ਸਾਂ ਕਰਦਾ ਰਹਿੰਦਾ ਹੈ, ਢਾਹਾਂ ਮਾਰਦਾ ਰਹਿੰਦਾ। ਧਾਰ ਮਾਰਾਂ ਮੈਨੂੰ ਟਾਹਾਂ ਮਾਰਦਾ, ਚੰਦਨ ਸਮੀਪ ਹੀ ਅਛਤ ਨਿਰਗੰਧ ਰਹੇ, ਗੁਰਸਿੱਖ ਦੋਖੀ ਬੱਜਰ ਪ੍ਰਾਣੀ ਨੂੰ ਆਧਾਰ ਹੈ। ਭਾਈ ਸਾਹਿਬ ਕਹਿੰਦੇ ਇਹ ਬਾਂਸ ਜਿਹੜਾ ਬਾਵਨ ਚੰਦਨ ਦੇ ਕੋਲ ਹੁੰਦਾ ਹੋਇਆ ਵੀ ਇਹ ਅਛਤ ਮੈਨੇ ਹੁੰਦਾ ਹੋਇਆ ਨਿਰਗੰਧ ਰਹੇ ਸਮੀਪ ਰਹਿੰਦਾ ਵੀ ਸੰਗਤੀ ਤੋਂ ਰਹਿਤ ਰਹਿੰਦਾ, ਗੁਰਸਿੱਖ ਦੁਖੀ ਬਜਰ ਪ੍ਰਾਣੀ ਨੂੰ ਆਧਾਰ ਹੈ। ਪਰ ਜਿਹੜੇ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਵਿਰੋਧ ਕਰਨ ਵਾਲੇ ਆ ਉਹ ਦੁਖੀ ਬਜਰ ਬਜਰ ਪ੍ਰਾਣੀ ਨੂੰ ਆਧਾਰ ਹੈ, ਬਜਰ ਪਾਪ ਕਰਨ ਵਾਲੇ ਆ। ਇਹ ਬਜਰ ਪਾਪੀ ਜਿਹੜੇ ਪੁਰਸ਼ ਨਾਲ ਦਾ ਆਧਾਰ ਨਹੀਂ ਹੁੰਦਾ, ਭਾਵੇਂ ਉਹ ਹਰ ਵੇਲੇ ਸਤਿਗੁਰੂ ਦੇ ਕੋਲੇ ਰਹਿਣ, ਸਾਧ ਸੰਗਤ ਵਿੱਚ ਕਿਉਂ ਨਾ ਰਹਿੰਦਾ ਹੋਵੇ, ਮਨ ਦਾ ਕਪਟ ਨਾ ਛੱਡਣ ਕਰਕੇ ਉਹਨਾਂ ਦਾ ਆਧਾਰ ਨਹੀਂ ਹੁੰਦਾ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਹੈ ਸੋ ਪ੍ਰੇਮ ਕਹਿ ਪਰਸਪਰ ਪਗਲ ਪਟਾ ਗਈ। ਭਾਈ ਸਾਹਿਬ ਕਹਿੰਦੇ ਆ ਗੁਰ ਸਿੱਖ ਸੰਗਤ ਦੇ ਮਿਲਾਪ ਦਾ ਪ੍ਰਤਾਪ ਐਸਾ ਆ ਜਿਹੜਾ ਵਰਣਨ ਕਰਕੇ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਉਹ ਪ੍ਰੇਮ ਕਰਕੇ ਆਪੋ ਵਿੱਚ ਇੱਕ ਦੂਜੇ ਦੇ ਚਰਨਾਂ ਨਾਲ ਲਿਪਟ ਜਾਂਦੇ ਆ, ਅਥਵਾ ਬੜੇ ਬੜਾ ਛੋਟੇ ਦੇ ਚਰਨ ਹੀ ਪੈਂਦਾ, ਛੋਟਾ ਵੱਡੇ ਦੇ ਚਰਨ ਪਰਸਦਾ, ਭਾਵ ਉਹਨਾਂ 'ਚ ਬੜੀ ਨਿਮਰਤਾ ਹੈ। ਦ੍ਰਿਸ਼ਟ ਦਰਸ ਅਰ ਸ਼ਬਦ ਸੁਰਤ ਮਿਲ ਪੂਰਨ ਬ੍ਰਹਮ ਗਿਆਨ ਧਿਆਨ ਲਿਵ ਲਾਵੇ। ਭਾਈ ਸਾਹਿਬ ਕਹਿੰਦੇ ਦਰਸ਼ਨਾਂ ਵਿੱਚ ਨਜ਼ਰਾਂ 'ਤੇ ਸ਼ਬਦ ਸੁਣਨ ਵਿੱਚ ਜਿਹੜੀ ਸੁਰਤ ਹੈ ਉਹਨਾਂ ਦੀ ਮਿਲੀ ਹੁੰਦੀ ਹੈ, ਔਰ ਪੂਰਨ ਬ੍ਰਹਮ ਰੂਪ ਸਤਿਗੁਰਾਂ ਦੇ ਪਾਵਨ ਪਵਿੱਤਰ ਗਿਆਨ ਧਿਆਨ ਵਿੱਚ ਉਹ ਸਾਰੇ ਦੇ ਸਾਰੇ ਗੁਰਮੁਖ ਪਿਆਰੇ ਆਪਣੀ ਲਿਵ ਬਿਰਤੀ ਨੂੰ ਜੋੜ ਲੈਂਦੇ ਆ। ਭਾਵ ਕੀ ਹੈ, ਸਾਰੇ ਗੁਰਸਿੱਖ ਇੱਕ ਦੂਸਰੇ ਗੁਰਸਿੱਖ ਦੇ ਦਰਸ਼ਨ ਕਰਕੇ ਔਰ ਪਰਸਪਰ ਬਚਨ ਵਿਲਾਸ ਸੁਣਨ ਵਿੱਚ ਬੜੇ ਪਿਆਰ ਦਾ ਵਰਤਾਓ ਕਰਦੇ, ਔਰ ਸਤਿਗੁਰਾਂ ਦੇ ਗਿਆਨ ਧਿਆਨ ਵਿੱਚ ਸਾਰੇ ਸਾਵਧਾਨ ਰਹਿੰਦੇ ਆ। ਨਜ਼ਰ ਦਰਸ਼ਨ ਵਿੱਚ ਹੈ, ਦ੍ਰਿਸ਼ਟੀ ਜਿਹੜੀ ਦਰਸ਼ਨ 'ਚ ਹੈ, ਸੁਰਤੀ ਸ਼ਬਦ ਸੁਣ 'ਚ ਹੈ, ਔਰ ਇੱਕ ਦੂਜੇ ਨਾਲ ਮਿਲ ਕੇ ਗਿਆਨ ਧਿਆਨ ਦੇ ਬਚਨਾਂ 'ਚ ਲਿਵ ਲਾਉਂਦੇ ਆ। ਏਕ ਮਿਸ਼ਟਾਨ ਪਾਨ ਲਾਭਤ ਮਹਾਂਪ੍ਰਸ਼ਾਦ, ਏਕ ਗੁਰਪੁਰਬ ਕਹਿ ਸਿੱਖਣ ਬੁਲਾਵੇ। ਭਾਈ ਸਾਹਿਬ ਦੱਸਦੇ ਆ ਕਈ ਗੁਰਮੁਖ ਪਿਆਰੇ ਇੱਕ ਮਿੱਠੇ ਮਿੱਠੇ ਪਦਾਰਥ ਛਕਣ ਵਾਸਤੇ ਲੈ ਕੇ ਸਾਧ ਸੰਗਤ ਵਿੱਚ ਆਉਂਦੇ ਆ, ਕਈ ਮਹਾਂਪ੍ਰਸ਼ਾਦ ਕੜਾਹ ਪ੍ਰਸ਼ਾਦ ਦੀ ਦੇਗ ਲਿਆਉਂਦੇ ਆ, ਕਈ ਇੱਕ ਗੁਰਪੁਰਬ ਦੇ ਜੋੜ ਮੇਲਾ ਕਰਨ ਵਾਸਤੇ ਗੁਰਸਿੱਖਾਂ ਨੂੰ ਬੁਲਾਉਂਦੇ ਆ। ਗੁਰਪੁਰਬ ਗੁਰਪੁਰਬਾਂ 'ਤੇ ਸਿਵ ਸੰਕਾਦ ਵੰਸ਼ ਤਿੰਨ ਕੇ ਵਿਸ਼ਿਸ਼ਟ ਕਹੋ, ਸਾਧਨ ਕੀ ਦੁੱਖ ਨਾ ਕਵਨ ਫਲ ਪਾਵੇ। ਉਹਨਾਂ ਗੁਰਸਿੱਖਾਂ ਦੇ ਵਿਸ਼ਿਸ਼ਟ ਨਾਮ ਹੁੰਦਾ ਜੂਠੇ ਹਨ, ਉਹਨਾਂ ਗੁਰਸਿੱਖਾਂ ਦੇ ਜੂਠੇ ਅਨ ਰੂਪੀ ਸੀਤ ਪ੍ਰਸ਼ਾਦ ਨੂੰ। ਭਾਈ ਸਾਹਿਬ ਕਹਿੰਦੇ ਜਿਹੜੇ ਸ਼ਿਵ ਜੀ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਵਰਗੇ ਰਿਸ਼ੀ ਉਹ ਵੀ ਚਾਹੁੰਦੇ। ਫਿਰ ਭਾਈ ਸਾਹਿਬ ਨੂੰ ਦੱਸੋ ਐਸੇ ਗੁਰਸਿੱਖ ਸਾਧਾਂ ਦੀ ਜਿਹੜੀ ਦੁੱਖਨਾ, ਦੁੱਖਨਾ ਦਾ ਮਤਲਬ ਨਿੰਦਿਆ ਕਰਨੀ, ਕਵਨ ਫਲ ਪਾਵੇ, ਉਹ ਨਿੰਦਿਆ ਕਰਨ ਕਿਹੜਾ ਫਲ ਪਾਉਂਦੇ ਆ, ਅਥਵਾ ਜਿਹੜੇ ਗੁਰੂ ਦਰੋਹੀ ਨਿੰਦਕ ਪਾਪੀਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਕਵਨ ਫਲ ਵੀ ਕਿਹੜਾ ਫਲ ਪਾਉਣਗੇ। ਜੈਸੇ ਬੋਝ ਭਰੀ ਨਾਵ ਆਂਗਰੀ ਦੋਏ ਬਾਹਰ ਹੋਏ, ਪਾਰ ਪਰੇ ਪੂਰ ਸਭੈ ਕੁਸਲ ਵਿਹਾਤ ਹੈ। ਭਾਈ ਸਾਹਿਬ ਕਹਿੰਦੇ ਜਿਸ ਪ੍ਰਕਾਰ ਭਾਰ ਦੀ ਭਰੀ ਹੋਈ ਜਿਹੜੀ ਨਾਵ ਬੇੜੀ ਹੈ, ਉਹ ਦੋ ਉਂਗਲਾਂ ਜਿੰਨੀ ਉਹ ਪਾਣੀ ਤੋਂ ਬਾਹਰ ਰਹਿੰਦੀ ਹੈ, ਨਾਵ ਆਂਗਰੀ ਦੋਏ ਬਾਹਰ ਹੋਏ ਬਾਹਰ ਰਹਿੰਦੀ, ਪਾਰ ਪਰੇ ਪੂਰ ਸਭੈ ਕੁਸਲ ਵਿਹਾਤ ਹੈ, ਇਹ ਪੂਰਾਂ ਦੇ ਪੂਰ ਨੂੰ ਉਹ ਲੈ ਕੇ ਪਾਰ ਲੰਘ ਜਾਂਦੀ ਹੈ, ਫਿਰ ਸਭਨਾਂ ਨੂੰ ਪ੍ਰਸੰਨਤਾ ਗੁਜ਼ਰਦੀ ਹੈ, ਭਾਵ ਸਭ ਨੂੰ ਖੁਸ਼ੀ ਹੁੰਦੀ ਵੀ ਨਦੀ ਪਾਰ ਕਰ ਲਈ। ਇਸ ਤਰ੍ਹਾਂ ਪੁਰਖ ਜਿਹੜੇ ਅੱਠੋ ਪੈਰ ਵਿਸ਼ਾਖੋ ਆਪਣੇ ਕਾਰ ਵਿਹਾਰ ਵਿੱਚ ਲਗਾ ਰਹਿੰਦੇ ਆ, ਕਾਰ ਵਿਹਾਰਾਂ 'ਚ ਲੱਗੇ ਰਹਿੰਦੇ ਆ, ਪਰ ਦੋ ਘੜੀਆਂ ਪਰ ਸਾਧ ਸੰਗਤ ਕਰੇ ਅਤੇ ਉਹਦੀ ਸਾਰੀ ਉਮਰ ਸੁੱਖ ਨਾਲ ਗੁਜ਼ਰਦੀ ਹੈ, ਅਥਵਾ ਅੱਠਾਂ ਪੈਰਾਂ ਦੇ ਵਿੱਚ ਦੋ ਢਾਈ ਘੰਟੇ ਸਿਮਰਨ ਕਰ ਲੈ, ਸਤਸੰਗ ਕਰ ਲੈ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਜੈਸੇ ਏਕਾ ਹਰੀ ਏਕ ਹਰੀ ਪਾਕਸ਼ਾਲਾ ਵੈ, ਭੋਜਨ ਕਹਿ ਬਿੰਜ ਨਾਦ ਸਵਾਦ ਕਹਿ ਗਾਥ। ਜੇ ਇਸ ਪ੍ਰਕਾਰ ਕਹਿੰਦੇ ਹਨ ਗੁਰਮੁਖ ਪਿਆਰੇ ਇੱਕ ਵੇਲੇ ਅੱਠ ਪੈਰਾ ਭੋਜਨ ਜਿਹੜੇ ਛਕਣ ਵਾਲੇ ਇਹ ਘੜੀ ਜਿਤਨਾ ਵਕਤ ਰਸੋਈ ਜਾਂ ਘਰ ਜਾਂ ਲੰਗਰ ਬੈਠ ਕੇ ਭੋਜਨ ਖਾਂਦੇ ਹੈ ਉਹ ਭੋਜਨਾਂ ਵਗੈਰਾ ਦੇ ਸਵਾਦ ਲੈ ਕੇ ਰੱਜ ਜਾਂਦੇ ਇਸ ਤਰ੍ਹਾਂ ਜਿਹੜਾ ਇੱਕ ਘੜੀ ਭਰ ਕਾਰ ਵਿਹਾਰ ਤੋਂ ਇਕਲ ਵਾਂਝੇ ਹੋ ਕੇ ਰੰਗਕਾਰ ਦਾ ਚਿੰਤਨ ਜਾਂ ਸਤਸੰਗ 'ਚ ਮਨ ਲਾਉਂਦੇ ਆ ਉਹਨਾਂ ਦੀ ਜਿਹੜੀ ਸਾਰੀ ਉਮਰ ਹੈ ਉਹ ਸੁੱਖ ਨਾਲ ਬੀਤ ਜਾਂਦੀ ਹੈ ਜਿਵੇਂ ਇੱਕ ਇੱਕ ਆਹਾਰੀ ਵੀ ਨਹੀਂ ਇੱਕ ਵਾਰੀ ਭੋਜਨ ਕਰਨ ਵਾਲਾ ਇੱਕ ਘੜੀ ਪਾਕਸ਼ਾਲਾ ਰਸੋਈ 'ਚ ਬਹਿ ਕੇ ਭੋਜਨ ਖਾਂਦਾ ਵਿਅੰਜਨ ਆਦਿ ਤਰ੍ਹਾਂ ਤਰ੍ਹਾਂ ਦੇ ਭੋਜਨ ਖਾ ਕੇ ਇੱਕੋ ਵਾਰੀ ਤ੍ਰਿਪਤ ਹੋ ਜਾਂਦਾ ਬਹੁਤ ਤਰ੍ਹਾਂ ਦੇ ਖੱਟੇ ਮਿੱਠੇ ਸਲੂਣੇ ਸਵਾਦੀ ਭੋਜਨ ਖਾ ਕੇ ਰੱਜ ਜਾਂਦਾ ਬੈਠਾ ਤਾਂ ਇੱਕ ਘੜੀ ਸੀ ਹਰ ਅੱਠ ਪੈਰ ਆਨੰਦ 'ਚ ਰਹਿੰਦਾ ਉਹ ਅਤੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ ਉਹ ਫਿਰ ਅੱਠਾਂ ਪੈਰਾਂ 'ਚ ਇੱਕ ਪੈਰ ਸਤਸੰਗ ਜਾਂ ਸਿਮਰਨ 'ਚ ਲਾਉਂਦੇ ਆ ਉਹ ਵੀ ਸਾਰੀ ਉਮਰ ਨਿਰੰਕਾਰ ਦਾ ਭਜਨ ਕਰਦੇ ਜਾਂ ਸਤਸੰਗ 'ਚ ਮਨ ਲਾਉਂਦੇ ਸਾਰੀ ਉਮਰ ਉਹਨਾਂ ਦੀ ਸੁੱਖ ਆਨੰਦ ਨਾਲ ਬੀਤ ਜਾਂਦੀ ਹੈ ਆਘਾਤ ਹੈ ਮੈਨੇ ਤ੍ਰਿਪਤ ਹੋ ਜਾਂਦੇ ਆ ਜੈਸੇ ਰਾਜਕੁਮਾਰ ਜਾਏ ਕਰਤ ਜੋਹਾਨ ਜਨ ਇਹ ਘੜੀ ਭਾਸ਼ਾ ਦੇਸ ਭੋਗਤਾ ਵਿਖਾਤ ਹੈ ਜੋਹਾਰ ਜਨ ਜੋਹਾਰ ਪਾਠ ਚਾਹੀਦਾ ਜੋਹਾਨ ਗਲਤ ਛਪਿਆ ਜੈਸੇ ਰਾਜਦੁਆਰ ਜਾਏ ਕਰਤ ਜੋਹਾਰ ਜਨ ਇਹ ਘੜੀ ਭਾਸ਼ਾ ਦੇਸ ਭੋਗਤਾ ਹੋਏ ਖਾਤ ਹੈ ਭਾਈ ਸਿੰਘ ਦੇ ਜਿਸ ਪ੍ਰਕਾਰ ਇੱਕ ਪੁਰਸ਼ ਹਰ ਰੋਜ਼ ਇੱਕ ਘੜੀ ਪਰ ਰੋਜ਼ ਹੀ ਰਾਜ ਦਰਬਾਰ ਜਾ ਕੇ ਜੋਹਾਰ ਮੈਨੇ ਮੁਜਰਾ ਕਰਦਾ ਜੋਹਾਰ ਨਮਸਕਾਰ ਦਾ ਵੀ ਨਮਸਕਾਰ ਕਰਦਾ ਹੈ ਇਹ ਘੜੀ ਪਾਤਸ਼ਾਹ ਦੇਸ ਭੋਗਤਾ ਖਾਤ ਹੈ ਫਿਰ ਉਹ ਮਗਰੋਂ ਦੇਸ਼ ਭੋਗਤਾ ਮੈਨੇ ਜਗੀਰਦਾਰ ਹੋ ਕੇ ਸਾਰੀ ਉਮਰ ਖਾਂਦਾ ਪੀਂਦਾ ਅਤੇ ਸੁੱਖਾਂ ਦੇ ਸਹਿਤ ਜ਼ਿੰਦਗੀ ਗੁਜ਼ਾਰਦਾ ਹੈ ਆਠ ਹੀ ਪੈਰ ਸਾਠ ਘੜੀ ਮੈਂ ਜੋ ਇਹ ਘੜੀ ਸਾਧ ਸਮਾਗਮ ਕਰੇ ਆਠ ਹੀ ਪੈਰ ਸਾਠ ਘੜੀ ਮੈਂ ਜੋ ਇਹ ਘੜੀ ਸਾਧ ਸਮਾਗਮ ਕਰੇ ਕਰ ਜਾਤ ਹੈ ਭਾਈ ਸਾਹਿਬ ਜੀ ਦੱਸਦੇ ਹੈ ਇਸੇ ਪ੍ਰਕਾਰ ਜਿਹੜਾ ਵੀ ਵਿਅਕਤੀ ਅੱਠਾਂ ਪੈਰਾਂ ਦੀਆਂ ਸੱਠ ਘੜੀਆਂ 'ਚੋਂ ਇੱਕ ਘੜੀ ਮਾਤਰ ਵੀ ਸਾਧੂਆਂ ਦੇ ਸਮਾਗਮ 'ਚ ਮਿਲ ਕੇ ਪਰਮਾਤਮਾ ਦਾ ਸਿਮਰਨ ਜਾਂ ਕਥਾ ਹਰੀ ਚਰਚਾ ਕਰਦਾ ਉਹ ਅੰਤ ਸਮੇਂ ਆਪਣੇ ਘਰ ਕੀ ਮੁਕਤ ਪਦ ਨੂੰ ਪ੍ਰਾਪਤ ਕਰ ਲੈਂਦਾ ਆਪਣੇ ਘਰ ਜਾਤ ਆਪਣੇ ਸਵੈਮ ਘਰ ਵਿੱਚ ਚਲੇ ਜਾਂਦਾ ਭਾਵ ਮੁਕਤ ਹੋ ਜਾਂਦਾ ਰਾਜ ਦਰਬਾਰ ਦੇ ਜਿਹੜੇ ਕਾਇਦੇ ਦੇ ਮੁਤਾਬਕ ਨਮਸਕਾਰ ਜਾਂ ਡੰਡੋਤ ਜਾਂ ਬੰਦਗੀ ਕਰਨ ਦਾ ਨਾਮ ਇਹ ਮਾਰਵਾੜ ਰਾਜਪੂਤਾਂ ਦੇ ਵਿੱਚ ਰਾਜਪੂਤਾਨੇ ਵਿੱਚ ਜੋਹਾਰ ਕਹਿੰਦੇ ਔਰ ਮੁਸਲਮਾਨ ਬਾਦਸ਼ਾਹ ਦੇ ਸਮੇਂ ਵਿੱਚ ਮੁਜਰਾ ਕਿਹਾ ਜਾਂਦਾ ਸੀ ਰਾਜਪੂਤਾਨਿਆਂ ਦੇ ਵਿੱਚ ਰਾਜਿਆਂ ਕੋਲ ਚਲੇ ਜਾਂਦੇ ਸੀ ਅਤੇ ਉਹਨੂੰ ਜੋਹਾਰ ਕਹਿੰਦੇ ਸੀ ਮੁਸਲਮਾਨ ਮੁਜਰਾ ਕਹਿ ਦਿੰਦੇ ਕਾਰਤਕ ਜੈਸੇ ਦੀਪ ਮਾਲਕਾ ਰਜਨੀ ਸਮੇਂ दीप ज्योत को अदोत होत ही बुलात है। भाई साहब कहते जिस प्रकार कातक के महीने दिवाली दी रात वेले दीवियां दी जिहड़ियां जोतां आ वो प्रगट होंदियां, फिर बलात मैंने दूर होकर बुझ जांदियां हन। कारत कत्तक दे दीपमालका दीपमाला वेले रजनी रात समय दीप जोत अदोत दीवियां दी जोतां अदोत प्रगट हो के कुछ समय तो बाद बलात दूर हो जाने बुझ जाए। बरखा समय जैसे तो बुध बुधा को प्रकाश तास नाम पलक में न ठहरात। भाई साहब कहते जिस तरह बरखा के समय पानी विच बुलबुलियां का प्रकाश उपजना हुंदा, प्रकाश में पैदा हो जाते हैं। तास नाम प्रकाश तास नाम पलक में न तास नाम पलक में न ठहरात है। तास मैंने उन्हों का नाम निशान एक पल विच भी फिर ठहरदा नहीं, खत्म हो जाए। गरीखम समय जैसे तो मृग तृष्ण चरित्र झाई सी दिखाई देत उपज समात। भाई साहब कहते जिस प्रकार गर्मी के मौके मृग तृष्णा के जल की जड़ी वो खेड वरतती है और पानी का जड़ा झाई मैंने झोला जहा दिखाई देता, पर थोड़े समय पैदा होंदे समा जाता अथवा वो झोले मात्रे देखता, पर देखद्या देखद्या समात है मैंने नष्ट हो जाता। तैसे मोह माया छाया बिरख चपल छल छल शैल श्री गुर चरण प्रात है। भाई साहब जी कहते इस तरह यह जरा मेरा रूप है माया दरख की छाम चपल मैंने चंचल है, जड़ा छल नाल छल है जीवन छल दी है। छल है छैल छल तैसे मोह माया छाया बिरख चपल छल छल है छैल श्री गुरु चरण लपटात है। पर जड़ा पुर सतगुरु के चरण कमलों ने लिपट जाता उसनू छैल मैंने कि छैल रूप माया वो छैलू माया नू छल जाता। तैसे मोह माया छाया बिरख चपल छल छल छैल श्री गुरु चरण लपटात है। पर छैल रूप जड़ी माया गुरसिखों छल जाता जोड़ा पर सतगुरु जी के चरणों में लिपट जाता उसमें यह जी शैल है जी वो फिर इस शैल रूप माया छल जाता है। महीने रेता चमकदा भरम हो जाता, रेत चमकती है पानी होगी पर तमाशा झूठा हों, हर उथे ही तैयार रह जाता जाता मर जाता। दरख्त की छावी चंचल होंगी है कि माया का प्यार जड़ा ये भी ठगण वाला हों। तैसे मोह माया छाया बिरख चपल छल छल शैल श्री गुरु चरण लपटात है। तैसे मोह माया छाया बिरख चपल छल छल शैल श्री गुरु चरण लपटात है। छल छैल वो फिर शैल माया नू छल लंदा। जैसे तो बसन अंग संग मिल हुए मलीन सलल साबन मिल निर्मल होता। अज समय जिम्मे बिस्तर जोड़े वस्त्र है वो शरीर ने मिल के बसन मैंने वस्त्र ਮਲੀਨ ਹੋ ਜਾਂਦੇ ਆ, ਵਿਹਲੇ ਹੋ ਜਾਂਦੇ ਆ। ਲੇਕਿਨ ਸਾਬਣ ਦੇ ਪਾਣੀ ਨਾਲ ਮਿਲ ਕੇ ਉਹ ਕੱਪੜੇ ਨਿਰਮਲ ਸਾਫ਼ ਹੋ ਜਾਂਦੇ ਆ। ਜੈਸੇ ਤੋਂ ਸਰੋਵਰ ਸਵਾਲਕ ਹੈ, ਸ਼ਾਦਿਓ ਜਲ ਝੋਲ ਪੀਏ, ਨਿਰਮਲ ਦੇਖੀਏ ਅਛੋਤ ਹੈ। ਇਸ ਤਰ੍ਹਾਂ ਸਿਰਸਾਨ ਦੇ ਭਾਈ ਸਾਹਿਬਾਂ ਦੇ ਜਿਵੇਂ ਸਰੋਵਰ ਦਾ ਪਾਣੀ ਸਵਾਲਕ ਹੈ, ਜਾਲੇ ਬੂਰਕਾਈ ਕਰਕੇ ਢੱਕਿਆ ਹੋਇਆ ਹੁੰਦਾ। ਲੇਕਿਨ ਜੇ ਉਹ ਬੂਰ ਨੂੰ ਝੋਲ ਕੇ ਮੈਂ ਪਾਣੀ 'ਚ ਹੱਥ ਮਾਰ ਕੇ ਪਰੇ ਕਰਕੇ ਪੀਣ ਲੱਗੀਏ ਤਾਂ ਪਾਣੀ ਨਿਰਮਲ ਅਤੇ ਅਛੂਤ, ਬਿਲਕੁਲ ਸ਼ੁੱਧ ਅਤੇ ਸਾਫ਼ ਨਹੀਂ। ਪਾਣੀ ਫਿਰ ਸਾਫ਼ ਨਜ਼ਰ ਆਉਂਦਾ। ਬੂਰ ਕਰੇ ਢੱਕਿਆ ਹੁੰਦਾ, ਜੋ ਉਸ ਅਪਵਿੱਤਰ ਬੂਰ ਨੂੰ ਪਰੇ ਹਟਾ ਦੇਵੇ ਤਾਂ ਫਿਰ ਨਿਰਮਲ ਜਲ ਪੀਣ ਵਾਲਾ ਹੋ ਜਾਂਦਾ। ਝੋਲ ਪੀਏ, ਨਿਰਮਲ ਦੇਖੀਏ ਅਛੋਤ, ਨਿਰਮਲ ਅਤੇ ਅਛੂਤ, ਬਿਲਕੁਲ ਸ਼ੁੱਧ ਅਤੇ ਸਾਫ਼ ਨਜ਼ਰ ਆਉਂਦਾ। ਅਛੋਤ ਮੈਨੇ ਸਾਫ਼। ਜੈਸੇ ਦੇਸ ਅੰਧ, ਜੈਸੇ ਨਿਸ ਅੰਧਕਾਰ, ਤਾਰਕਾ ਚਮਤਕਾਰ ਹੋਦ, ਉਹ ਯਾਰੋ ਦਿਨ ਕਰ ਕੇ ਦੋਦ। ਭਾਈ ਸਿੰਘਾਂ ਦੇ ਜਿਸ ਵਾਰਾ ਰਾਤ ਦੇ ਹਨੇਰੇ 'ਚ ਤਾਰੇ ਟਿਮਟ ਹੁੰਦੇ, ਇਹਨਾਂ ਦਾ ਚਮਤਕਾਰ ਹੁੰਦਾ ਪਰ ਹਨੇਰਾ ਨਹੀਂ ਮਿਟਦਾ। ਅਤੇ ਦੂਜੇ ਪਾਸੇ ਉਜਿਆਰੋ ਦਿਨ ਕਰਕੇ ਅਦੋਤ ਕੈ, ਉਹ ਤਾਂ ਉਜਿਆਰੋ ਦਿਨ ਕਰਕੇ ਅਦੋਤ ਕੈ, ਪਰ ਜਦੋਂ ਸੂਰਜ ਚੜ੍ਹ ਜਾਂਦਾ, ਸੂਰਜ ਚੜ੍ਹਦਿਆਂ ਹੀ ਉਜਿਆਰੋ ਹੀ ਪ੍ਰਕਾਸ਼ ਜਿਹੜਾ ਅਦੋਤ ਪ੍ਰਗਟ ਹੋ ਜਾਂਦਾ। ਅਦੋਤ ਮੈਨੇ ਉਦੇ ਹੁੰਦੇ ਹੈ ਉਜਿਆਰੋ, ਜਿਹੜੇ ਅਦੋਤ ਮੈਂ ਸੂਰਜ ਚੜ੍ਹਦਾ, ਸੂਰਜ ਦਿਨ ਕਰਕੇ ਅਦੋਤ, ਸੂਰਜ ਦੇ ਚੜ੍ਹਨ ਨਾਲ ਉਜਿਆਰੋ ਪ੍ਰਕਾਸ਼ ਹੋ ਜਾਂਦਾ, ਹਨੇਰਾ ਚਲੇ ਜਾਂਦਾ। ਤੈਸੇ ਮਾਇਆ ਮੋਹ ਪਰਮ ਹੋਤ ਹੈ ਮਲੀਨ ਮਤ, ਸਤਿਗੁਰ ਗਿਆਨ ਧਿਆਨ ਜਗਮਗ ਜੋਤ। ਦਸਤਾਨ ਦਿੰਦੇ ਇਸੇ ਪ੍ਰਕਾਰ ਇਹ ਮਾਇਆ ਦੇ ਮੋਹ ਕਰਕੇ ਜਿਹੜੇ ਵਿਅਕਤੀ ਹੈ ਉਹਨਾਂ ਦੀ ਬੁੱਧੀ ਜਿਹੜੀ ਭਰਮ ਕਰਕੇ ਮਲੀਨ ਹੋ ਜਾਂਦੀ, ਪਰ ਜੇ ਸਤਿਗੁਰੂ ਗਰੀਬ ਨਿਵਾਸ ਦੇ ਚਰਨੀ ਲੱਗਦਿਆਂ ਗਿਆਨ ਧਿਆਨ ਦੀ ਜੋਤ ਦੇ ਜਗਮਗ ਕਰਦੇ ਹਾਂ, ਇਹ ਜਿਹੜਾ ਭਰਮ ਰੂਪ ਮਲੀਨਤਾ ਆ ਇਹ ਦੂਰ ਹੋ ਜਾਂਦੀ ਹੈ। ਅੰਤਰ ਅਸ਼ਤ ਹੀ ਦਸੰਤਰ, ਗਵਨ ਕਰੇ ਪਾਛੇ ਪਰੇ ਪਹੁੰਚੇ ਨਾ ਪਾਏ ਕਜੋ ਤਾਵੇ। ਭਾਈ ਸਾਹਿਬ ਕਹਿੰਦੇ ਇਹ ਸਰੀਰ ਦੇ ਅੰਦਰ ਹੁੰਦੀਆਂ ਦੇਸਾਂ ਪ੍ਰਦੇਸਾਂ 'ਚ ਇਹ ਮਨ ਚਲੇ ਜਾਂਦਾ, ਅਸ਼ਤ ਹੁੰਦੀਆਂ ਦਸੰਤਰ ਦੇਸਾਂ ਪ੍ਰਦੇਸਾਂ, ਪਰ ਜੇ ਕੋਈ ਉਹਦੇ ਪਿੱਛੇ ਕੋਈ ਪਿਆਦਾ ਹਲਕਾਰਾ ਧਾਈ ਕਰਕੇ ਤੁਰ ਪਵੇ ਤਾਂ ਉਹਦੇ ਬਰਾਬਰ ਪਾਇਕ ਮੈਂ ਪਿਆਦਾ ਜਿਹੜਾ ਧਾਈ ਕਰਕੇ ਦੌੜ ਕਰਕੇ ਤੁਰ ਪੈ ਤਾਂ ਉਹਦੇ ਬਰਾਬਰ ਪਿਆਦਾ ਨਹੀਂ ਪਹੁੰਚ ਸਕਦਾ। ਪਹੁੰਚੇ ਨਾ ਰੱਥ, ਪਹੁੰਚੇ ਨਾ ਗਾਜ ਰਾਜ ਬਾਜੂ, ਪਹੁੰਚੇ ਨਾ ਖਾਗ ਮ੍ਰਿਗ ਫੰਧ ਥੋੜਾ। ਰੱਥ ਵੀ ਨਹੀਂ ਪਹੁੰਚੇਗਾ, ਗਜ ਰਾਜ ਜਾਂ ਬਾਜ ਰਾਜ, ਹਾਥੀਆਂ ਦਾ ਰਾਜਾ ਰੂਪ ਐਰਾਪਤੀ ਰਾਜੇ ਇੰਦਰ ਦੇ, ਇੰਦਰ ਦਾ ਹਾਥੀ, ਘੋੜਿਆਂ ਦਾ ਰਾਜ ਉਹ ਚਸ਼ਰੇਵਾ ਜਿਹੜਾ ਸੂਰਜ ਦਾ ਘੋੜਾ, ਉਹਦੀ ਵੀ ਬਰਾਬਰ ਨਹੀਂ ਪਹੁੰਚਣਗੇ। ਕੋਈ ਖਾਗ ਪੰਛੀ ਨਹੀਂ ਪਹੁੰਚਿਆ, ਕੋਈ ਹਰਨ, ਕਈ ਕਈ ਗਾਜ ਦੀਆਂ ਛਲਾਂਗਾਂ ਮਾਰ ਕੇ ਹੈਂ ਉਹ ਵੀ ਭੱਜ ਜਾਂਦਾ, ਉਹ ਵੀ ਨਹੀਂ ਪਹੁੰਚੇਗਾ। ਫੰਦ ਤੁਹਾਡਾ ਵੀ ਛਲਾਂਗਾਂ ਮਾਰ ਕੇ ਉੱਡ ਜਾਂਦਾ, ਉਹ ਵੀ ਨਹੀਂ ਪਹੁੰਚੇਗਾ। ਪਹੁੰਚੇ ਨਾ ਪਵਨ ਗਵਨ ਤਿਰ ਭਵਨ, ਪ੍ਰਥ ਅਰਧ ਉਰਧ ਅੰਤਰੀਸ਼ ਹੋਏ ਨਾ ਭਾਵੇ। ਕਹਿੰਦੇ ਜਿਹੜੀ ਹਵਾ ਆ ਉਹ ਵੀ ਤਿੰਨਾਂ ਲੋਕਾਂ ਨੂੰ ਉੱਡ ਕੇ ਚਲੇ ਜਾਂਦੀ, ਉਹ ਵੀ ਉਹਦੇ ਮਗਰ ਗਬਨ ਕਰ ਜਾਏ ਚਲੀ ਜਾਏ, ਉਹਦੇ ਮਗਰ ਗਬਨ ਕਰਕੇ, ਭਾਵੇਂ ਕੋਈ ਹੇਠਾਂ ਪਤਾਲ ਤੱਕ ਜਾਣ ਵਾਲਾ ਹੋਵੇ, ਭਾਵੇਂ ਕੋਈ ਉਤਾਹ ਸਵਰਗ ਤੱਕ ਜਾਣ ਵਾਲਾ ਹੋਵੇ, ਭਾਵੇਂ ਕੋਈ ਅੰਤਰਿਕਸ਼ ਤਾਰਾ ਮੰਡਲ ਤੱਕ ਜਾਣ ਵਾਲਾ ਹੋਵੇ, ਪਰ ਇਸ ਮਨ ਨੂੰ ਕੋਈ ਨਹੀਂ ਫੜ ਸਕੇਗਾ। ਅਰਧ ਨੀਚੇ ਚਲ ਜਾਏ, ਔਰ ਦੂਤੇ ਚਲ ਜਾਏ, ਪਤਾਲ ਚਲ ਜਾਏ, ਸਵਰਗ ਚਲ ਜਾਏ, ਅਰਧ ਪਤਾਲ ਚਲ ਜਾਏ, ਔਰ ਉੱਪਰ ਸਵਰਗ ਚਲ ਜਾਏ, ਅੰਤਰੀਸ਼ ਤਾਰਾ ਮੰਡਲ ਚਲ ਜਾਏ, ਪਰ ਹੀ ਨਹੀਂ ਫੜ ਸਕਦੇ। ਪੰਜ ਦੂਤ ਭੂਤ ਲੱਗ ਆਦਮ ਅਸਾਧ ਮਨ ਗਹਿ ਗੁਰ ਗਿਆਨ ਸਾਧ ਸੰਗ ਵਾਸਾ। ਭਾਈ ਸਾਹਿਬ ਕਹਿੰਦੇ ਆ ਜਿਹਦੇ ਨਾਲ ਵਿਕਾਮ ਗੁਰੂ ਨੂੰ ਹੰਕਾਰ, ਪੰਜ ਦੂਤ ਭੂਤ ਨੇ ਲੱਗੇ ਹੋਏ, ਉਸ ਨਾ ਸਾਧੇ ਜਾਣ ਵਾਲੇ ਨੀਚ ਮਨ ਨੂੰ ਜਿਹੜਾ ਇੰਨਾ ਤੇਜ਼ ਹੈ, ਸਤਿਗੁਰਾਂ ਦਾ ਗਿਆਨ ਹੀ ਫੜ ਸਕਦਾ, ਅਤੇ ਸਾਧ ਸੰਗ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਮਨ ਜਿਹੜਾ ਬਸ ਆਵੇ, ਬਸ ਵਿੱਚ ਆਉਂਦਾ। ਆਂਦਰੇ ਕੋ ਸ਼ਬਦ ਸੁਰਤ ਕਰ ਚਰ ਟੇਕ, ਬਹਿਰੇ ਚਰਨ ਕਰ ਦ੍ਰਿਸ਼ਟ ਸ਼ਬਦ ਹੈ। ਭਾਈ ਸਾਹਿਬ ਕਹਿੰਦੇ ਜਿਸ ਪ੍ਰਕਾਰ ਅੰਨੇ ਆਦਮੀ ਨੂੰ ਸ਼ਬਦ ਸੁਣਨ ਦੀ ਹੱਥ ਅਤੇ ਪੈਰ ਦੀ ਓਟ ਹੁੰਦੀ ਹੈ, ਔਰ ਜਿਹੜਾ ਬੋਲਾ ਪੁਰਸ਼ ਹੈ ਉਹ ਬੋਲੇ ਪੁਰਸ਼ ਦੀ ਓਟ ਪੈਰ ਹੱਥ ਨਜ਼ਰ ਅਤੇ ਸ਼ਬਦ ਆ, ਬਹਿਰੇ ਚਰਨ ਔਰ ਦ੍ਰਿਸ਼ਟ ਸ਼ਬਦ ਆ। ਜਿਹੜਾ ਬੋਲਾ ਬਹਿਰੇ ਬੋਲਾ ਆ ਅੰਦਰੇ ਅੰਨਾ, ਅਤੇ ਬਹਿਰਾ ਬੋਲਾ ਉਹਨੂੰ ਚਰਨ ਦੀ ਕਰ ਹੱਥਾਂ ਦੀ ਅਤੇ ਦ੍ਰਿਸ਼ਟ। ਆਦਮੀ ਅੰਨੇ ਆਦਮੀ ਨੂੰ ਸ਼ਬਦ ਸੁਣਨ ਦੀ ਹੱਥ ਅਤੇ ਪੈਰ ਦੀ ਓਟ ਹੁੰਦੀ ਹੈ, ਬੋਲੇ ਪੁਰਸ਼ ਦੀ ਓਟ ਪੈਰ ਹੱਥ ਨਜ਼ਰ ਅਤੇ ਸ਼ਬਦ ਆ। ਅਥਵਾ ਅੰਨਾ ਆਦਮੀ ਦੇਖਣ ਤੋਂ ਬਿਨਾਂ ਸਾਰੇ ਇੰਦਰੀਆਂ ਦੇ ਗਿਆਨ ਨੂੰ ਮਾਣ ਸਕਦਾ, ਔਰ ਬੋਲੇ ਪੁਰਸ਼ ਦੇ ਹੱਥ ਪੈਰ ਨਜ਼ਰ ਹੀ ਸ਼ਬਦ ਆ, ਭਾਵ ਸ਼ਬਦ ਤੋਂ ਬਿਨਾਂ ਉਸ ਨੂੰ ਦੂਜੇ ਇੰਦਰੀਆਂ ਦਾ ਪੂਰਾ ਗਿਆਨ ਹੈ, ਕਾਰਨਾਮ ਹੱਥਾਂ ਦਾ, ਟੇਕ ਨਾਮ ਆਸਰੇ ਦਾ। ਅੰਨੇ ਨੂੰ ਬੋਲ ਕੰਨਾਂ ਹੱਥਾਂ ਪੈਰਾਂ ਦੀ ਓਟ ਹੈ, ਔਰ ਅਤੇ ਜੋ ਅੰਨਾ ਗੁੰਗਾ ਆ ਉਸ ਨੂੰ ਬਾਣੀ ਸੁਣਨ ਦੀ ਅਤੇ ਹੱਥਾਂ ਪੈਰਾਂ ਦੀ ਓਟ ਹੈ। ਜਿਹੜਾ ਅੰਨਾ ਗੁੰਗਾ ਅਤੇ ਸੁਣ ਤੋਂ ਰਹਿਤ ਆਦਮੀ ਨੂੰ, ਉਹਨੂੰ ਹੱਥਾਂ ਪੈਰਾਂ ਦੇ ਆਸਰੇ ਦੀ ਓਟ ਹੈ, ਅਤੇ ਜਿਹੜਾ ਅੰਨਾ ਗੁੰਗਾ ਬੋਲਾ ਪਿੰਗਲਾ ਆਦਮੀ ਨੂੰ, ਉਹਨੂੰ ਇੱਕ ਹੱਥ ਦੀ ਓਟ ਹੈ। ਗੁੰਗੇ ਟੇਕ ਚਾਰ ਕਰ ਦ੍ਰਿਸ਼ਟ ਸ਼ਬਦ ਸੁਰਤ ਲਿਵ, ਲੂਲੇ ਟੇਕ ਦ੍ਰਿਸ਼ਟ ਸ਼ਬਦ ਸੁਰਤ ਪਦ। ਗੁੰਗੇ ਪੁਰਸ਼ ਨੂੰ ਟੇਕ ਚਾਰ ਚਾਰ ਮਹੀਨੇ ਚਰਨਾਂ ਦੀ ਕਰ ਦ੍ਰਿਸ਼ਟ ਸ਼ਬਦ ਕਰ ਮਹੀਨੇ ਹੱਥ ਅਤੇ ਦ੍ਰਿਸ਼ਟੀ ਨਜ਼ਰ ਅਤੇ ਸ਼ਬਦ ਦੀ ਓਟ ਹੈ। ਸੁਰਤ ਲਿਵ ਲੂਲੇ ਟੇਕ ਦ੍ਰਿਸ਼ਟ ਸ਼ਬਦ ਸੁਰਤ ਪਦ ਹੈ, ਅਤੇ ਲੂਲੇ ਪੁਰਸ਼ ਦੀ ਓਟ ਨਜ਼ਰ 'ਤੇ ਹੈ ਅਤੇ ਸ਼ਬਦ ਸੁਣਨ ਦੀ ਪਦ ਵੀ ਹੈ। ਲੂਲੇ ਟੇਕ ਦ੍ਰਿਸ਼ਟ ਸ਼ਬਦ ਸ਼ਰੁੱਤ ਪਦ ਹੈ। ਜਿਹੜਾ ਲੂਲਾ ਹੈ ਹਨ ਸੰਗ ਗੁੰਗ ਸੁਨ ਕਰ ਚਾਰ ਅਵਲੰਬ ਟੇਕ ਅੰਧ ਗੁੰਗ ਸੁਨ ਪੰਗ ਟੇਕ ਏਕ ਕਰ ਹੈ। ਗੁੰਗੇ ਪੁਰਸ਼ ਨੂੰ ਪੈਰ ਹੱਥ ਨਜ਼ਰ ਤੇ ਸ਼ਬਦ ਦੀ ਓਟ ਆ। ਲਿਵ ਲੂਲੇ ਸੁਰਤ ਲਿਵ ਲੂਲੇ ਟੇਕ ਗੁੰਗੇ ਟੇਕ ਚਾਰ ਕਰ ਦ੍ਰਿਸ਼ਟ ਸ਼ਬਦ ਸੁਰਤ ਸੁਰਤ ਲਿਵ ਸੁਰਤ ਲਿਵ ਲੂਲੇ ਟੇਕ ਦ੍ਰਿਸ਼ਟ ਸ਼ਬਦ ਸੁਰਤ ਪਦ ਹੈ। ਗੁੰਗੇ ਪੁਰਸ਼ ਨੂੰ ਪੈਰ ਹੱਥ ਨਜ਼ਰ ਸ਼ਬਦ ਦੀ ਓਟ ਹੈ ਔਰ ਲੂਲੇ ਪੁਰਸ਼ ਦੀ ਓਟ ਨਜ਼ਰ ਤੇ ਸ਼ਬਦ ਸੁਣਨ ਦੀ ਪਦਵੀ ਹੈ ਪਦ ਹੈ ਪਦਵੀ ਹੈ। ਪਾਂਗਰੇ ਕੋ ਇੱਕ ਦ੍ਰਿਸ਼ਟ ਸ਼ਬਦ ਸੁਰੁੱਤ ਕਰ ਟੇਕ ਏਕ ਟੇਕ ਅੰਗਹੀਨ ਦੀਨਤਾ ਅਸ਼ਬਦ ਹੈ। ਦੀਨਤਾ ਅਸ਼ਬਦ ਹੈ। ਪਿੰਗਲੇ ਪੁਰਸ਼ ਨੂੰ ਨਜ਼ਰ ਦੀ ਓਟ ਹੈ ਸ਼ਬਦ ਸੁਣਨ ਦੀ ਸ਼ਕਤੀ ਹੱਥਾਂ ਦੀ ਓਟ ਹੈ। ਇੱਕ ਇੱਕ ਅੰਗ ਦੀ ਹੀਣਤਾ ਹੇਠਾਂ ਦੀਨਤਾ ਅਸ਼ਬਦ ਅਸ਼ਾਦੀ ਟੱਕੀ ਹੋਈ ਹੈ ਅਥਵਾ ਜਿਹਦਾ ਕੋਈ ਇੱਕ ਅੰਗ ਨਹੀਂ ਉਹ ਜ਼ਰੂਰ ਹੀ ਕਿਸੇ ਨਾ ਕਿਸੇ ਦੇ ਅਧੀਨ ਰਹਿੰਦਾ। ਸਾਰੇ ਅੰਗ ਪੂਰਨ ਹੋਣ ਤਾਂ ਹੀ ਆਜ਼ਾਦੀ ਹੋ ਸਕਦੀ ਹੈ। ਅੰਤ ਗੁੰਗ ਸੁਨ ਪੰਗ ਲੰਝ ਦੁੱਖ ਪੁੰਜ ਮਨ ਅੰਤਰ ਕੈ ਅੰਤਰਜਾਮੀ ਪ੍ਰਵੀਨ ਸਦ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਇਹ ਸਤਿਗੁਰੂ ਮੈਂ ਅੰਨਾ ਹਾਂ ਗੂੰਗਾ ਹਾਂ ਸੁਨ ਕੰਨਾਂ ਤੋਂ ਹੀ ਬੋਲਾ ਹਾਂ ਪੰਗ ਪਿੰਗਲਾ ਹਾਂ ਔਰ ਲੰਝ ਲੂਲਾ ਹਾਂ। ਗੱਲ ਕੀ ਸਾਰੇ ਦੁੱਖਾਂ ਦਾ ਪੁੰਜ ਭਾਵ ਸਮੂਲ ਚਾਹੇ ਦੁੱਖ ਰੂਪ ਹਾਂ ਪਰ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਸਦਾ ਸਭਨੀ ਗੱਲੀ ਪ੍ਰਵੀਨ ਚਤਰਿਆ। ਭਾਵ ਜਿਹਦਾ ਇੱਕ ਇੱਕ ਅੰਗ ਨਹੀਂ ਉਹ ਕਿਸੇ ਨਾ ਕਿਸੇ ਦੇ ਜ਼ਰੂਰ ਮੁਹਤਾਜ ਆ ਪਰ ਮੈਂ ਤਾਂ ਸਮੂਲ ਚਾਹੀ ਦੁੱਖਾਂ ਦਾ ਪੁੰਜ ਆ। ਮੇਰੇ ਤਾਂ ਪੰਜੇ ਗਿਆਨ ਇੰਦਰੇ ਨਹੀਂ ਫਿਰ ਮੈਂ ਆਜ਼ਾਦ ਕਿਵੇਂ ਹੋ ਸਕਦਾ। ਹਾਂ ਇਹ ਸਭ ਅੰਤਰਜਾਮੀ ਦੀ ਮਿਹਰ ਆ ਜੋ ਮਿਹਰ ਕਰੇਗਾ। ਆਂਦਰੇ ਕੋ ਸ਼ਬਦ ਸੁਰਤ ਕਰ ਚਾਰ ਟੇਕ ਅੰਧ ਗੁੰਗ ਸ਼ਬਦ ਸੁਰਤ ਕਰ ਚਾਰ ਹੈ। ਸ਼ਬਦ ਮੈਨ ਸ਼ਬਦ ਬੋਲਣ ਵਾਲੀ ਜੀਵ ਸੁਰਤ ਸੁਣਨ ਵਾਲੇ ਕੰਨ ਕਰ ਹੱਥ ਚਾਰ ਪੈਰ ਅਵਲੰਬ ਆਸਰਾ ਸੁਨ ਬੋਲਾ ਲੁੰਝ ਲੂਲਾ ਅਦਰ ਆਸਰੇ ਤੋਂ ਹੀਣਾ। ਅੰਨੇ ਪੁਰਸ਼ ਨੂੰ ਜੀਵ ਕੰਨ ਹੱਥ ਅਤੇ ਪੈਰਾਂ ਦੀ ਓਟ ਹੁੰਦੀ ਹੈ ਔਰ ਅੰਨੇ ਗੁੰਗੇ ਨੂੰ ਸ਼ਬਦ ਸੁਰਤ ਅਤੇ ਕੰਨ ਹੱਥਾਂ ਪੈਰਾਂ ਦੀ ਓਟ ਹੁੰਦੀ ਹੈ। ਅੰਧ ਗੁੰਗ ਸੁਨ ਕਰ ਚਾਰ ਅਵਲੰਬ ਟੇਕ ਅੰਧ ਗੁੰਗ ਸੁਨ ਪੰਗ ਟੇਕ ਏਕ ਕਰ ਹੈ। ਅੰਨਾ ਗੁੰਗਾ ਬੋਲਾ ਪੁਰਸ਼ ਹੋਵੇ ਤਾਂ ਉਹਨੂੰ ਹੱਥਾਂ ਅਤੇ ਪੈਰਾਂ ਦੇ ਆਸਰੇ ਦੀ ਓਟ ਹੁੰਦੀ ਹੈ। ਅੰਨਾ ਗੁੰਗਾ ਬੋਲਾ ਅਤੇ ਪਿੰਗਲਾ ਹੋਵੇ ਤਾਂ ਉਹਦੀ ਓਟ ਇੱਕੋ ਹੱਥ ਹੁੰਦੇ ਹੈ। ਅੰਧ ਗੁੰਗ ਸੁਨ ਪੰਗ ਲੁੰਝ ਦੁੱਖ ਪੁੰਜ ਮਨ ਸਰਵੰਗਹੀਨ ਦੀਨ ਦੁੱਖ ਤਾਂ ਅਦਰ ਹੈ। ਭਾਈ ਪਰਦਾਸ ਕਹਿੰਦੇ ਪਰ ਮੈਂ ਅੰਨਾ ਗੁੰਗਾ ਬੋਲਾ ਪਿੰਗਲਾ ਅਤੇ ਲੂਲਾ ਦੁੱਖਾਂ ਦਾ ਪੁੰਜ ਹੈ ਸਮੂਹ ਸਾਰੇ ਦੁੱਖ ਮੈਂ ਸਾਰੇ ਅੰਗਾਂ ਤੋਂ ਹੀਣਾ ਦੀਨ ਹਾਂ ਦੁਖੀ ਹਾਂ ਆਸਰੇ ਤੋਂ ਹੀਣਾ ਹਾਂ। अंतर की अंतर्जामी जाने, अंतर्गत कैसे निर्वाह करे और सर है नर हर है। हुण अरदास करदे हे अंतर्जामी नर हर, तुसीं मेरे अंदर दी गति नूं जाणदे हे मालक, नरां दे दुखां नूं हरन वाले। अंतर की मन दी पुकार किहदे अगे करां, किस तरह निर्वाह करां, किस तरह सरै मैंने मेरी गुजरेगी। मेरा जन्म तां एवें भंग दे पहाड़े गुजरिया, इस दा पार उतारा किस तरह नाल होवेगा। सरे नर है ये नर हर परमेश्वर, मेरा तेरे बिना नहीं सर सकदा। चकी चकोर मृग मीन प्रिंग अपतंग प्रीत अकंगी बहु रंगी दुखदाई है। भाई गुरदास साहब ने चक भी दी सूरज नाल प्रीति है, चकोर दी चंद्रमा नाल, हरम दी शब्द नाल, मच्छी दी पानी नाल, भौरे दी कंबल नाल, पतंगे दी दीवे दी लाट नाल, एक एक अंगी प्रीति है। बहुत रंगा करके दुखदाई हो रही है। अथवा उपर दसे प्रेमियों की प्रीत जी एक पासड़ की प्रीति है, एक पासी होने करके इसनों एक अंगी प्रीति गया, जो अनेक प्रकार के दुख देने वाली हो जाती। एक एक टेक सह टरत न मरत सब है, आदि अंत की सो चाल चली जग आई। एक एक दी टेक तो ये टलते नहीं, ये सारे जिन्हें भी मर जाते, पर प्रीतम वालों पिछे नहीं हटते। आत अंत तक इन्हों की यह चाल चली आ रही है, ऐसी जगत में चली आई है। गुर सिख संगत मिलाप को प्रताप है, सो लोग पर लोग सुखदा सुख है। जी गुरु के सिख की सर्वंगी प्रीति है, गुरसिख संगत दे मिलाप का प्रताप। भाई साहब कहते ऐसा है कि जे इस लोक का सुख, इस लोक का भी सुखदायक है, पर लोग का भी सहाय। अथवा गुरसिख संगत दे मिलाप करके इस लोक भी सुख की प्राप्ति होंगी है, पर लोक विच भी ये मिलाप सहायता करता, जो जमा दे जाल तो छड़ा लैंदा है। गुरमत सुन दुरमत ना मिट जा की, ऐही मिल चंदन ज्यों बिख ना मिटाई। भाई साहब कहिंदे जे सतगुरां दा उपदेश सुन के जिन्हां दी जिहड़ी दुरमत खोटी बुद्धि नहीं मिटदी, ते फिर उहनां सप्पां वांगू चंदन नाल मिल के भी अपनी जहर नहीं छड्डी, इस तरह ही उहनां दी गति आ जांदी। मीन को न सुरत जल को न शब्द ज्ञान, दुबधा मिटाए ना शक्त जल मीन। भाई साहब कहते हैं मच्छी नूं समझ नहीं, पानी नूं शब्द ज्ञान नहीं, इस वास्ते पानी मच्छी की दुबधा चिंता नहीं मिटा सकता। क्योंकि भाई साहब दसते सर सरता अथा परबल प्रवाह बसे, ग्रसै लोह राख ना सगत मत हीन की। भाई साहब कहते अथा जल वाले सरोवर दे विच परबल तेज प्रवाह वाली नदी दे विच मच्छी जद वसदी हुंदी है तां मच्छी लोहा खा लैंदी, निगल लैंदी, ना तां मौत तों हीणी मच्छी अपने आप नूं उतों रख सकदी, ते ना ही पानी मच्छी दी रक्षा कर सकदा। भाव है जेकर मच्छी नूं समझ हुंदी तां उह सोच करदी कि जो इत्थों पानी दे विच मास कित्थों आया। जेकर पानी नूं शब्द ज्ञान हुंदा तो वह ललकार के मच्छी नूं कहिंदा कि कुंडी नाल लगा मास तेरी जान दा दुश्मन है, ना खाणी। जल बिन तरफ ताजत पिरिया प्राण मीन, जान तन नीर पीर दीन ताई दीन की। भाई साहब कहिंदे पानी तो बिना हो के मच्छी तां तड़फ तड़फ के अपने प्यारे प्राणों का त्याग कर दिंदी है, पर पानी उस दीन की दीनता नूं जानदा ही नहीं। दीनताई उहदी जिहड़ी दीन गरीब की दीनताई है उहनूं नहीं जानदा। दुखदाई प्रीत की प्रतीत मीन कुल दृढ़, गुरसिख वंश त्रिग प्रीत परवीन की। भाई साहब ने इस तरह दुखदाई प्रतीति प्रीति की जिहड़ी प्रतीत मच्छी की कुल विच दृढ़ हो चुकी है, ਪਰ ਗੁਰਸਿੱਖਾਂ ਦੀ ਜਿਹੜੀ ਔਲਾਦ ਆ ਬੰਸ, ਇਸ ਤਰ੍ਹਾਂ ਦੀ ਪਰਾਧੀਨਤਾ ਵਾਲੀ ਪ੍ਰੀਤ ਨੂੰ ਹੀ ਤ੍ਰਿਗਾ ਆਖਦੀ ਹੈ। ਭਾਵ ਪ੍ਰੀਤ ਉਹੀ ਸੱਚੀ ਹੈ ਜਿਹੜੀ ਸੁੱਚੀ ਹੁੰਦੀ ਹੈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਇੱਕੋ ਜਿਹੀ ਖਿੱਚ, ਇੱਕੋ ਜਿਹੀ ਲਗਨ ਹੋਵੇ। ਉਸਦੀ ਪ੍ਰੀਤੀ ਹੈ ਜਿਹੜੀ ਪਰਾਧੀਨ, ਉਹ ਤ੍ਰਿਕਾਰਯੋਗ ਕਹੀ ਹੈ। ਪਰਾਧੀਨਤਾ ਵਾਲੀ ਪ੍ਰੀਤ ਨੂੰ ਤ੍ਰਿਗ ਕਹਿੰਦੀ ਹੈ। ਪ੍ਰੀਤ ਜਿਹੜੀ ਉਹ ਸੱਚੀ ਸੁੱਚੀ ਹੁੰਦੀ ਦੋਹਾਂ 'ਚ ਹੀ ਹੈ, ਪਿਆਰ ਕਰਦਾ ਇੱਕ ਸਤਿਗੁਰਾਂ ਨਾਲ ਪਿਆਰ ਕਰਦੇ ਆ। ਪਰ ਇਹ ਜਿਹੜੀ ਪ੍ਰੀਤੀ ਹੈ, ਪਰ ਉਹਨਾਂ ਅਜਿਹਾ ਗੁਰੂ ਦੇ ਸਿੱਖਾਂ ਪਖੰਡੀਆਂ ਨਕਲੀਆਂ ਦੀ ਬਾਂਸ ਨੂੰ ਤਰਫਾ ਰਿਹਾ, ਜੋ ਪਰਾਏ ਅਧੀਨ ਦੇਵੀ ਦੇਵਤਿਆਂ ਸਰਗਰਾਂ ਦੇ ਹੋ ਕੇ ਉਹਨਾਂ ਨਾਲ ਕੀਤੇ ਜਾਂਦੇ। ਦੀਪਕ ਪੈ ਆਵਤ ਪਤੰਗ, ਪ੍ਰੀਤ ਰੀਤ ਲਗ। ਦੀਪਕ ਹੈ ਮਹਾਂ, ਵਿਪਰੀਤ ਮਿਲਿਆ ਜਾ ਰਿਹਾ। ਹੁਣ ਭਾਈ ਸਾਹਿਬ ਦੱਸਦੇ ਹੈ, ਇਸ ਪ੍ਰੀਤੀ ਦੀ ਰੀਤੀ ਵਿੱਚ ਲੱਗ ਕੇ ਪਤੰਗਾ ਦੀਵੇ ਉੱਤੇ ਆਉਂਦਾ, ਪਰ ਦੀਵੇ 'ਚ ਬੜੀ ਵਿਪਰੀਤ, ਅਥਵਾ ਦੀਵਾ ਬਿਲਕੁਲ ਪ੍ਰੀਤ ਤੋਂ ਵਿਪਰੀਤ ਉਲਟ ਜਾਂਦਾ ਅਤੇ ਪਤੰਗੇ ਨੂੰ ਮਿਲਦਿਆਂ ਸਾੜ ਦਿੰਦਾ। ਵਿਪਰੀਤ ਰੀਤ ਮਿਲਿਆ ਜਾ ਰਿਹਾ, ਸਾੜ ਦਿੰਦਾ। ਅਲ ਚਲ ਆਵਤ ਕਮਲ ਪੈ ਸੁਨੇਹ ਕਰ, ਕਮਲ ਸੰਪਟ ਬੰਧ ਪ੍ਰਾਣ ਪ੍ਰਹਾਰ ਹੈ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਭੌਰਾ ਪ੍ਰੇਮ ਕਰਕੇ ਕਮਲ ਦੇ ਫੁੱਲ ਕੋਲ ਚੱਲ ਕੇ ਆਉਂਦਾ, ਪਰ ਕਮਲ ਉਹਨੂੰ ਸੰਪਟ ਵਾਂਗੂ ਬੰਨ ਲੈਂਦਾ, ਉਸ ਗੰਧੀ ਲਈ ਜਾਂਦਾ, ਡੋਡੀ ਬੰਦ ਹੋ ਜਾਂਦੀ ਅਤੇ ਉਹਦੇ ਪ੍ਰਾਣ ਨਾਸ ਕਰ ਦਿੰਦਾ ਹੈ, ਪ੍ਰਹਾਰ ਮੈਨੂੰ ਨਾਸ ਕਰ ਦਿੰਦਾ। ਸੰਪਟ ਉਹ ਕਮਲ ਫੁੱਲ ਆਪਣੇ ਸੰਪਟ ਡੱਬੇ 'ਚ ਉਹਨੂੰ ਬੰਨ ਕੇ ਉਹਦੇ ਪ੍ਰਾਣਾਂ ਦਾ ਨਾਸ ਕਰ ਦਿੰਦਾ ਹੈ। ਸੁਨੇਹ ਮੈਨੇ ਪਿਆਰ, ਅਲ ਮੈਨੇ ਭੌਰਾ, ਜ਼ਿਆਦਾ ਵੱਧ ਚੱਲ ਕੇ ਆਉਂਦਾ। ਮਨ ਵਚ ਕ੍ਰਮ ਜਲ ਮੀਨ ਲਿਵ ਲੀਨ ਗਤ, ਬਿਸ਼ਰਤ ਰਾਖ ਨਾ ਸਖਤ ਵਿਆਹ ਡਾਰ ਹੈ। ਭਾਈ ਸਾਹਿਬ ਕਹਿੰਦੇ ਹੋਰ ਵੀ ਦੇਖੋ, ਮਨ ਵਚ ਬਾਣੀ ਸਰੀਰ ਕਰਕੇ ਮੱਛੀ ਪਾਣੀ ਵਿੱਚ ਲਵਲੀਨ ਗਤੀ ਪ੍ਰੇਮ ਪਰਵੇਸ਼ੀ ਦਸ਼ਾ ਵਾਲੀ ਹੋ ਕੇ ਰਹਿੰਦੀ ਹੈ, ਪਰ ਵਿਛੜਨ ਦੇ ਵੇਲੇ ਪਾਣੀ ਮੱਛੀ ਨੂੰ ਆਪਣੇ ਵਿੱਚ ਰੱਖ ਨਹੀਂ ਸਕਦਾ, ਸਗੋਂ ਫੜ ਕੇ ਸੁੱਟ ਦਿੰਦਾ। ਰਾਖ ਨਾ ਸਖਤ ਗਹਿ ਡਾਰ ਹੈ, ਗਹਿ ਮੈਨੂੰ ਫੜ ਕੇ ਸੁੱਟ ਦਿੰਦਾ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ, ਮਰੈ ਨਾ ਡਰੈ, ਗੁਰਸਿੱਖ ਸਰਦਾਈ ਪ੍ਰੀਤ ਕਿਉਂ ਵਿਸਾਰ। ਇਸ ਵਾਸਤੇ ਭਾਈ ਸਾਹਿਬ ਕਹਿੰਦੇ ਆ, ਇਸ ਨਾਲ ਜਿਹੜੀ ਦੁੱਖ ਦੇ ਨਾਲ ਹੀ ਪ੍ਰੀਤ ਦੀ ਪ੍ਰਤੀਤ ਕਰਨ ਕਰਕੇ ਮਰ ਜਾਂਦੇ, ਪਰ ਪਿੱਛੇ ਨਹੀਂ ਹਟਦੇ। ਤਾਂ ਫਿਰ ਦੱਸੋ, ਜਿਹੜੀ ਸੁਖਦਾਨ ਵਾਲੀ ਗੁਰੂ ਦੀ ਪ੍ਰੀਤੀ ਹੈ, ਗੁਰਸਿੱਖੀ ਨੂੰ ਕਿਵੇਂ ਭੁਲਾ ਸਕਦਾ ਹੈ। ਦੀਪਕ ਪਤੰਗ ਦੇ ਬਦ੍ਰਿਸ਼ਟ ਦਰਸਹੀਨ, ਸ਼੍ਰੀ ਗੁਰਦਰਸ ਧਿਆਨ ਤਿਰ ਪਵਾਂਗਾ। ਭਾਈ ਸਾਹਿਬ ਕਹਿੰਦੇ ਦੇਖੋ ਵਿਚਾਰ ਕੇ, ਦੀਵੇ ਪਾਸੋਂ ਪਤੰਗੇ ਨੂੰ ਦਿਵ ਦ੍ਰਿਸ਼ਟ ਤਾਂ ਕੀ ਮਿਲਣੀ ਸੀ, ਸਗੋਂ ਦੀਵੇ ਦੇ ਦਰਸ਼ਨ ਤੋਂ ਵੀ ਹੀਣ ਹੋ ਜਾਂਦਾ, ਕਿਉਂਕਿ ਦੀਵੇ ਦੇ ਨੇੜੇ ਢੁੱਕਦਾ ਸੜ ਕੇ ਮਰ ਜਾਂਦਾ। ਪਰ ਫਿਰ ਹੁਣ ਦਰਸ਼ਨ ਕਿਵੇਂ ਕਰੇਗਾ? ਪਰ ਸ਼੍ਰੀ ਸਤਿਗੁਰੂ ਜੀ ਦੇ ਦਰਸ਼ਨ ਦੇ ਧਿਆਨ ਕਰਨ ਤੋਂ ਸਿੱਖ ਨੂੰ ਤਿੰਨਾਂ ਲੋਕਾਂ ਦੀ ਗਮਤਾ ਪਹੁੰਚ ਪ੍ਰਾਪਤ ਹੋ ਜਾਂਦੀ, ਅਥਵਾ ਗੁਰਸਿੱਖ ਸਤਿਗੁਰੂ ਦੇ ਧਿਆਨ ਤੋਂ ਦਿਵ ਦ੍ਰਿਸ਼ਟੀ ਮਿਲ ਜਾਂਦੀ, ਜਿਸ ਕਰਕੇ ਤਿੰਨਾਂ ਲੋਕਾਂ ਦੀ ਉਹਨੂੰ ਸੂਝਬੂਝ ਪ੍ਰਾਪਤ ਹੋ ਜਾਂਦੀ। ਬਾਸਨਾ ਕਮਲ ਵਾਲ ਪਰਮਤ ਨਾ ਰੱਖ ਸਕੇ, ਚਰਨ ਸਰਨ ਗੁਰ ਅਣਤ ਨਾ ਆਰੰਭਤਾ। ਭਾਈ ਸਾਹਿਬ ਕਹਿੰਦੇ ਹੋਰ ਇਹਨਾਂ ਚੀਜ਼ਾਂ ਨੂੰ ਵਿਚਾਰੋ, ਕਮਲ ਦੀ ਵਾਸ਼ਨਾ ਭੌਰੇ ਨੂੰ ਫਿਰਨ ਵੱਲੋਂ ਰੋਕ ਕੇ ਨਹੀਂ ਰੱਖ ਸਕਦੀ, ਪਰ ਗੁਰੂ ਦੇ ਚਰਨ ਸ਼ਰਨ ਵਿੱਚ ਪਹੁੰਚ ਕੇ ਸਿੱਖ ਹੋਰ ਕਿਤੇ ਨਹੀਂ ਜਾਂਦਾ। ਅਥਵਾ ਕਮਲ ਦੀ ਸੁਗੰਧੀ ਨੇ ਭੌਰੇ ਦੇ ਮਨ ਨੂੰ ਸ਼ਾਂਤ ਨਹੀਂ ਕੀਤਾ, ਉਸ ਵਿੱਚ ਉਹ ਤੋਂ ਵੀ ਵਧੀਕ ਸੁਗੰਧੀ ਦੀ ਪ੍ਰਾਪਤੀ ਦੀ ਇੱਛਾ ਜਿਹੜੀ ਬਣੀ ਰਹਿੰਦੀ ਹੈ। ਜਿਸ ਤ੍ਰਿਸ਼ਨਾ ਦੇ ਵੱਸ ਹੋ ਕੇ ਭੌਰਾ ਚੇਤ ਦੇ ਮਹੀਨੇ ਵਿੱਚ ਅੱਕ ਦੇ ਫੁੱਲ ਉੱਤੇ ਵੀ ਜਾ ਲੈਂਦਾ, ਪਰ ਗੁਰ ਸੇਵਾ ਵਿੱਚ ਪੁੱਜ ਕੇ ਪੁਰਸ਼ ਦੀ ਸਾਰੀ ਭਾਵਨਾ ਮੁੱਕ ਜਾਂਦੀ ਹੈ। ਅਨੰਤ ਨਾ ਰਮਤਾ, ਹੋਰ ਪਾਸੇ ਨਹੀਂ ਫਿਰ ਅੰਤਾਂ ਜਾਂਦਾ, ਗੁਰੂ ਜੋਗਾ ਹੀ ਹੋ ਜਾਂਦਾ ਫਿਰ। ਅੰਤਾਂ ਅੰਤ ਨਾ ਗਮਤਾ ਪਾਠ ਵੀ ਹੈ ਕਿ ਚਰਨ ਵਾਸਨਾ ਕਮਲਲ ਪਰਮੰਤ ਨਾ ਰੱਖ ਸਕੇ, ਚਰਨ ਸਤਿਗੁਰ ਅੰਤ ਨਾ ਗਮਤਾ। ਰਮਤਾ ਮੈਂ ਹੋਰ ਪਾਸੇ ਰਮਣ ਨਹੀਂ ਕਰਦਾ, ਗਮਤਾ ਕਰੀਏ ਤਾਂ ਹੋਰ ਪਾਸੇ ਨਹੀਂ ਜਾਂਦਾ। ਮੀਨ ਜਲ ਪ੍ਰੇਮ ਨੇ ਅੰਤ ਨਾ ਸਹਾਈ ਹੋ, ਤੂੰ ਗੁਰਸਿੱਖ ਸਾਗਰ ਹੈ ਇਹ ਤੁੱਤ ਸੰਮਤਾ। ਭਾਈ ਸਾਹਿਬ ਸਮਝਾਉਂਦੇ ਆ ਮੱਛੀ ਨੂੰ ਪਾਣੀ ਦੇ ਪ੍ਰੇਮ ਦਾ ਨੇਮ, ਅੰਤ ਸਮੇਂ ਸਹਾਈ ਨਹੀਂ ਹੁੰਦਾ, ਅੰਤ ਨਾ ਸਹਾਈ ਹੋ, ਗੁਰਸਿੱਖ ਸਾਗਰ ਹੈ ਇਹ ਤੁੱਤ ਸੰਮਤਾ। ਪਰ ਇੱਥੇ ਉੱਥੇ ਲੋਕ ਪ੍ਰਲੋਕ 'ਚ ਇੱਕ ਸਮਾਨ ਸਹਾਈ ਹੁੰਦਾ, ਅਥਵਾ ਮੱਛੀ ਦਾ ਪ੍ਰੇਮ ਸਥਾਨ ਜਾਲਿਆ। ਅਤੇ ਜੇ ਮੱਛੀ ਦੇ ਮਰਨ ਤੋਂ, ਜਿਹੜਾ ਕਿ ਮੱਛੀ ਨੂੰ ਮਰਨ ਤੋਂ ਬਚਾਉਂਦਾ ਨਹੀਂ, ਜਲ ਦੇ ਸਾਹਮਣੇ ਮੱਛੀ ਕੁੰਡੀ ਨਿਕਲਦੀ ਹੈ, ਜਲ ਦੇ ਵੇਖਦੇ ਵੇਖਦੇ ਮੱਛੀ ਦੇ ਸੰਗ ਵਿੱਚ ਕੁੰਡੀ ਫਸ ਜਾਂਦੀ ਹੈ, ਸ਼ਿਕਾਰੀ ਮੱਛੀ ਨੂੰ ਜਲ ਦੇ ਵੇਖਦੇ ਵੇਖਦੇ ਜਲ ਵਿੱਚੋਂ ਝਟਕਾ ਦੇ ਕੇ ਬਾਹਰ ਸੁੱਟ ਕੇ ਲੈ ਜਾਂਦਾ, ਪਰ ਪਾਣੀ ਉਹਦੀ ਕੋਈ ਸਹਾਇਤਾ ਨਹੀਂ ਕਰਦਾ, ਜੋ ਇੱਥੇ ਮਦਦ ਨਹੀਂ ਕਰਦਾ। ਉਸਨੇ ਪ੍ਰਲੋਕ 'ਚ ਕੀ ਸਹਾਈ ਹੋਣਾ। ਪਰ ਸਿੱਖ ਦਾ ਪ੍ਰੇਮ ਸਥਾਨ ਗੁਰੂ ਸਿੱਖ ਨੂੰ ਲੋਕ ਵਿੱਚ ਸੁੱਖ ਦਿੰਦਾ, ਪ੍ਰਲੋਕ ਵਿੱਚ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਾ। ਇੰਨਾ ਫਰਕ ਹੈ। ਇਸ ਵਾਸਤੇ ਗੁਰਸਿੱਖ ਦੀ ਪ੍ਰੀਤੀ ਜਿਹੜੀ ਹੈ ਬੜੀ ਅਲੌਕਿਕ ਹੈ। ਕਿਉਂਕਿ ਗੁਰੂ ਮਹਾਰਾਜ ਜਿਹੜੇ ਹੈ ਕਾਮ ਕ੍ਰੋਧ ਆਦਿਕ ਜਗ ਦੇ ਦੁੱਖਾਂ ਵੱਲ ਨਹੀਂ ਫਿਰਨ ਦਿੰਦੇ। ਗੁਰਸਿੱਖ ਸਾਗਰ ਹੈ ਇਹ ਤੁੱਤ ਸੰਮਤਾ, ਇਹ ਤੁੱਤ ਲੋਕ ਪ੍ਰਲੋਕ ਵਿੱਚੋਂ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਤੁੱਤ ਲੋਕ ਅਤੇ ਪ੍ਰਲੋਕ ਵਿੱਚੋਂ ਛੁਟਕਾਰਾ ਦਿਵਾਉਂਦੇ ਹੈ, ਸੁੱਖਾਂ ਦੇ ਸਮੁੰਦਰ। ਗੁਰਸਿੱਖ ਸਾਗਰ ਹੈ, ਗੁਰਸਿੱਖ ਸਾਗਰ ਹੈ, ਸੁੱਖਾਂ ਦੇ ਸਮੁੰਦਰ ਹੈ। ਏਕ ਏਕ ਟੇਕ ਸੈ ਟਰਤ ਨਾ ਮਰਤ ਜਾਬੈ, ਮਰਤ ਸਭੈ ਸ੍ਰੀ ਗੁਰ ਸਰਵੰਗੀ ਸੰਗੀ ਮਹਾਤਮ ਅੰਮ੍ਰਿਤਾ। ਏਕ 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 ਟੇਕ ਸੈ ਟਰਤ ਨਾ ਮਰਤ ਸਭੈ। ਭਾਈ ਸਾਹਿਬ ਕਹਿੰਦੇ ਜਿਹੜੀਆਂ ਤ੍ਰਿਗਤ ਜੂਨਾਂ ਵਾਲੇ ਆ, ਇੱਕ ਇੱਕ ਦੀ ਟੇਕ ਓਟ ਆਸਰੇ ਤੋਂ ਪਿੱਛੇ ਨਹੀਂ ਹਟਦੇ, ਟਲਦੇ ਨਹੀਂ, ਮਰ ਜਾਂਦੇ ਆ ਸਾਰੇ, ਪਿੱਛੇ ਮੁੜਨ ਦਾ ਨਾਮ ਨਹੀਂ ਲੈਂਦੇ। ਪਰ ਸ਼੍ਰੀ ਗੁਰੂ ਜੀ ਐਸੇ ਸਰਵੰਗੀ ਜਾਂ ਸਾਰੇ ਸਰੂਪਾਂ ਵਿੱਚ ਪੂਰਨ ਆ, ਜਿਨ੍ਹਾਂ ਦਾ ਐਸਾ ਮਹਾਤਮ ਹੈ, ਜਿਹੜੇ ਆਪਣੇ ਸੰਗੀ ਨੂੰ ਅਮਿਤਾ, ਮੌਤ ਤੋਂ ਬਿਨਾਂ ਅੰਮ੍ਰਿਤਾ, ਮੌਤ ਤੋਂ ਬਿਨਾਂ ਕਰ ਦਿੰਦੇ ਆ। ਅਥਵਾ ਸਤਿਗੁਰੂ ਆਪਣੇ ਸਾਥੀਆਂ ਨੂੰ ਮਰਨ ਤੋਂ ਬਚਾਉਂਦੇ ਨਹੀਂ, ਸਗੋਂ ਉਸ ਜਗ੍ਹਾ 'ਤੇ ਵੀ ਸਿੱਖ ਨੂੰ ਪਹੁੰਚਾਉਂਦੇ ਆ। ਆਖ ਆਨੰਦ ਸੋਗ ਨੇ ਬੀਆ, ਸੋ ਘਰ ਗੁਰੂ ਨਾਨਕ ਆਉਂਦੀ ਆ। दीपक पतंग मिल जरत ना राख सके, जरै मरै आगे ना परम पद पाए हैं। दीवा पतंगे नूं अपने नाल मिलदिया सड़न तो नहीं बचा सकता, जिहड़ा इत्थे सड़ के मर गया अगे परलोक जाके वह परम पद मुक्ति किवें पाएगा, नहीं पा सकता। परम पद पाए आगे ना परम पद पाए, अगे परम पद नहीं पा सकता। जरे मैंने जर जाता, जर दे जर तो मैंने जल दे रख नहीं सकता। माधव कमल मिल भरमत ना राख सके, संपट में मुए सह ना सहज समाए। भाई साहब दसदे भौरे नूं अपने नाल मिलदिया मिलदिया कमल उहनूं फिरन वलों नहीं रख सकता, पर जदों शाम वेले कमल मूँ मीट के संपट कुजे बहू हो जाता तो भौरा उहदे विच मर जाता। पर चेते रखो कमल दे संपट विच मर जाण नाल भौरा सहज पद विच नहीं समाउंदा। जल मिल मीन की ना दुबधा मिटाए सकी, बिछर मरत हर लोग ना बिठाए है। भाई साहब कहते अपने मिली मच्छी की दुबधा पानी नहीं मिटा सकया, जे पानी तो बिछड़ के मर जाती है तो मच्छी इस तरह हर लोग बैकुंठ विच नहीं जाती। हर लोग बैकुंठ ना बिठाए है नहीं भेज सकते। ये त्यो संगम सहाई सुखदाई, गुर ज्ञान ध्यान प्रेम रस अमृत पियाए है। भाई साहब कहते सतगुरां का संगम जिहड़ा मिलाप है इत्थे सुखदाई है अते उत्थे परलोक विच भी सहाई है। क्यों? सतगुरु का ज्ञान ध्यान ते प्रेम रस रूपी जिहड़ा अमृत इहनूं उह पिलाउंदा है, इस करके लोक विच भी सुखदाई है परलोक विच भी सहाई है। वाहिगुरु जी का खालसा, वाहिगुरु जी की फतह।